ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਹਮ ਬੰਦੇ ਮੋਹ ਫਾਸ, ਹਮ ਪ੍ਰੇਮ ਬਧਨ ਤੁਮ ਬਾਧੇ। ਆਪਣੇ ਛੂਟਨ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾਧੇ। ਜੋ ਹਮ ਬੰਦੇ ਮੋਹ ਫਾਸ, ਹਮ ਪ੍ਰੇਮ ਬਧਨ ਤੁਮ ਬਾਧੇ। ਆਪਣੇ ਛੂਟਨ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾਧੇ। ਮਾਧਵੇ ਜਾਨਤ ਹੋ ਜੈਸੀ ਤੈਸੀ, ਅਬ ਕਹਾ ਕਰੋਗੇ ਐਸੀ। ਰਹਾਓ ਮੀਨ ਪਕਰ ਫਾਂਕਿਓ ਅਰ ਕਾਟਿਓ, ਰਾਂਦ ਕੀਓ ਬਹੁ ਬਾਨੀ। ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਬਿਸਰਿਓ ਪਾਨੀ। ਆਪਨ ਬਾਪੈ ਨਾਹੀ ਕਿਸੀ ਕੋ, ਭਾਵਨ ਕੋ ਹਰ ਰਾਜਾ। ਮੋਹ ਪਟਲ ਸਭ ਜਗਤ ਵਿਆਪਿਓ, ਭਗਤ ਨਹੀਂ ਸੰਤਾਪਾ। ਕਹਿ ਰਵਿਦਾਸ ਭਗਤ ਇੱਕ ਬਾਢੀ, ਅਬ ਇਹ ਕਾ ਸਿਉ ਕਹੀਐ। ਜਾ ਕਾਰਨ ਹਮ ਤੁਮ ਆਰਾਧੇ, ਸੋ ਦੁਖ ਅਜਹੋ ਸਹੀਐ। ਕਹਿ ਰਵਿਦਾਸ ਭਗਤ ਇੱਕ ਬਾਢੀ, ਅਬ ਇਹ ਕਾ ਸਿਉ ਕਹੀਐ। ਜਾ ਕਾਰਨ ਹਮ ਤੁਮ ਆਰਾਧੇ, ਸੋ ਦੁਖ ਅਜਹੋ ਸਹੀਐ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਜਿਤਨੇ ਵੀ ਮਾਈ ਭਾਈ ਗੁਰੂ ਪਿਆਰੇ ਦੂਰੋਂ ਨੇੜਿਓਂ ਚੱਲ ਕਰਕੇ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਵਾਸਤੇ ਅਤੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਦੇ ਲਈ ਬੜੀ ਸ਼ਰਧਾ ਭਾਵਨਾ ਦੇ ਨਾਲ ਇਕੱਤਰ ਹੋਏ ਹੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸਾਨੂੰ ਸੁੰਦਰ ਦਰਸ਼ਨ ਦੀਦਾਰ ਬਖਸ਼ੇ ਹਨ, ਉੱਥੇ ਸਮੁੱਚੀ ਮਾਨਵਤਾ ਦੀ ਕਲਿਆਣ ਅਰਥੇ ਪਾਵਨ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਸਾਨੂੰ ਬਖਸ਼ਿਸ਼ ਕੀਤੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਆਪਾਂ ਸਮੁੱਚੀਆਂ ਸੰਗਤਾਂ ਰੋਜ਼ਾਨਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕਰਕੇ ਪਿਆਰ ਸਤਿਕਾਰ ਦੇ ਨਾਲ ਸ਼ਰਵਣ ਕਰਦੇ ਹਾਂ। ਅੱਜ ਦਾ ਜੋ ਪਾਵਨ ਸ੍ਰੀ ਮੁੱਖ ਵਾਕ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਉਸ ਪਾਵਨ ਗੁਰਬਾਣੀ ਦੇ ਸ਼ਬਦ ਦੀ ਕਥਾ ਆਰੰਭ ਕਰਨ ਤੋਂ ਪਹਿਲਾਂ ਅੱਜ ਦਾ ਜੋ ਮਹਾਨ ਇਹ ਦਿਹਾੜਾ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬੜੀ ਭਾਵਨਾ ਦੇ ਨਾਲ ਸਮੁੱਚੀਆਂ ਸੰਗਤਾਂ ਸਮੁੱਚੇ ਜਗਤ ਦੇ ਅੰਦਰ ਮਨਾ ਰਹੀਆਂ ਹਨ। ਅਮਰ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਜਿਨ੍ਹਾਂ ਦਾ ਸਮੁੱਚਾ ਜੀਵਨ ਹੀ ਬੜੇ ਕਮਾਲ ਦਾ ਜੀਵਨ ਹੈ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੜੇ ਆਨੰਦ ਉਸ ਬਹਾਦਰ ਯੋਧੇ ਨੇ ਮਾਨਣਾ ਕੀਤੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਮਹਾਨ ਜਿਹੜਾ ਮਾਣ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਬਖਸ਼ਿਸ਼ ਕੀਤਾ, ਜਿਨ੍ਹਾਂ ਦੇ ਸਿਰ ਦੇ ਉੱਤੇ ਆਪਣਾ ਹੱਥ ਰੱਖ ਕਰਕੇ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਸਮੁੱਚੀ ਗੁਰਬਾਣੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਲਿਖਵਾਈ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਸ ਵੇਲੇ ਬਖਸ਼ਿਸ਼ ਕੀਤੀ ਸੀ, ਵਰ ਦਿੱਤੇ ਸਨ, ਜਿੰਨੀ ਸਮੁੱਚੀ ਗੁਰਬਾਣੀ ਅੰਮ੍ਰਿਤ ਵੇਲੇ ਲਿਖੀ ਜਾਂਦੀ ਓਨੀ ਬਾਣੀ ਦੀ ਕਥਾ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਾਮ ਦੇ ਦੀਵਾਨ ਵਿੱਚ ਆਪਣੀ ਪਾਵਨ ਰਸਨਾ ਤੋਂ ਕਰਿਆ ਕਰਦੇ। ਜਦੋਂ ਸਾਧ ਸੰਗਤ ਗੁਰਬਾਣੀ ਸੰਪੂਰਨ ਹੋਈ, ਗੁਰਬਾਣੀ ਦੀ ਕਥਾ ਦਾ ਭੋਗ ਪਿਆ ਤਾਂ 48 ਸਿੰਘ ਜਿਹੜੇ ਕਥਾ ਸੁਣਨ ਵਾਲੇ ਸਰੋਤੇ ਸਨ, ਐਸਾ ਉਹਨਾਂ ਦਾ ਮਨ ਮੁਗਧ ਹੋਇਆ, ਜੀਵਨ ਮੁਕਤੀ ਦੀ ਅਵਸਥਾ ਨੂੰ ਪ੍ਰਾਪਤ ਹੋ ਗਏ। ਕਲੰਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਨੂੰ ਨਮਸਕਾਰਾਂ ਕਰਕੇ ਜਦੋਂ ਉੱਠ ਕੇ ਜਾਣ ਲੱਗੇ ਤਾਂ ਦੋ ਗੁਰੂ ਪਿਆਰਿਆਂ ਦੀਆਂ ਬਾਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਪਕੜੀਆਂ। ਇੱਕ ਸਨ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ, ਦੂਸਰੇ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ। ਇਹਨਾਂ ਨੂੰ ਸਤਿਗੁਰੂ ਪਾਤਸ਼ਾਹ ਨੇ ਪੁੱਛਿਆ ਸੀ ਕਿਸ ਪਾਸੇ ਨੂੰ ਜਾ ਰਹੇ ਹੋ, ਕਹਿਣ ਲੱਗੇ ਮਹਾਰਾਜ ਆਪ ਦੀ ਪਾਵਨ ਰਸਨਾ ਤੋਂ ਗੁਰਬਾਣੀ ਦੀ ਕਥਾ ਸੁਣ ਕੇ ਅਵਸਥਾ ਇੰਨੀ ਉੱਚੀ ਬਣ ਗਈ ਕਿ ਦੁਨੀਆਂ ਵਿੱਚ ਰਹਿਣ ਨੂੰ ਮਨ ਨਹੀਂ ਕਰਦਾ ਹੈ। ਮਨ ਵਿੱਚ ਇਹ ਭੈ ਵੀ ਪੈਦਾ ਹੁੰਦਾ ਕਿ ਬਣੀ ਹੋਈ ਅਵਸਥਾ ਕਿਤੇ ਡਿੱਗ ਨਾ ਪਵੇ, ਅਵਸਥਾ ਨੂੰ ਸਾਂਭਣ ਵਾਸਤੇ ਜੰਗਲਾਂ ਵਿੱਚ ਪਹਾੜਾਂ ਦੀਆਂ ਕੰਦਰਾਂ ਵਿੱਚ ਬੈਠ ਜਾਈਏ, ਇਸ ਅਵਸਥਾ ਦਾ ਸਦੀਵ ਕਾਲ ਅਸੀਂ ਆਨੰਦ ਮਾਣੀਏ। ਕਲੰਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ ਬਾਬਾ ਦੀਪ ਸਿੰਘ ਜੀ ਨੂੰ, ਕਹਿੰਦੇ ਦੀਪ ਸਿੰਘ ਜੀ, ਕਿਹੜੀ ਅਵਸਥਾ ਡਿੱਗਣ ਦਾ ਜ਼ਿਕਰ ਕਰਦੇ ਹੋ? ਜੇ ਕਿਤੇ ਧੜਦੇ ਨਾਲੋਂ ਸੀਸ ਵੀ ਜੁਦਾ ਹੋ ਜਾਵੇ ਤਾਂ ਵੀ ਤੁਹਾਡੀ ਅਵਸਥਾ ਵਿੱਚ ਫਰਕ ਨਹੀਂ ਆਵੇਗਾ। ਦੂਸਰਾ ਬਚਨ ਸਤਿਗੁਰੂ ਪਾਤਸ਼ਾਹ ਨੇ ਕੀਤਾ, ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਹੋਰਾਂ ਦੇ ਪਰਥਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਮਨੀ ਸਿੰਘ ਜੀ, ਕਿਹੜੀ ਅਵਸਥਾ ਡਿੱਗਣ ਦਾ ਜ਼ਿਕਰ ਕਰਦੇ ਹੋ? ਜੇਕਰ ਕਿਤੇ ਤੁਹਾਡਾ ਸਰੀਰ ਦਾ ਬੰਦ ਵੀ ਕੱਟਿਆ ਜਾਵੇ, ਸਰੀਰ ਟੁਕੜੇ ਟੁਕੜੇ ਵੀ ਹੋ ਜਾਣ ਤਾਂ ਵੀ ਤੁਹਾਡੀ ਅਵਸਥਾ ਅੰਦਰ ਕਦੇ ਫਰਕ ਨਹੀਂ ਪਵੇਗਾ। ਇਹ ਸਤਿਗੁਰੂ ਪਾਤਸ਼ਾਹ ਨੇ ਆਪਣੀ ਪਾਵਨ ਰਸਨਾ ਤੋਂ ਜਦੋਂ ਦੋ ਬਹਾਦਰ ਜਰਨੈਲਾਂ ਸ਼ਹੀਦ ਸਿੰਘਾਂ ਨੂੰ ਵਰ ਦਿੱਤੇ ਨੇ ਤੇ ਕਲਗੀਆਂ ਵਾਲੇ ਸਤਿਗੁਰਾਂ ਨੇ ਆਪਣੀ ਹਜ਼ੂਰੀ ਵਿੱਚ ਕੋਲ ਰੱਖਿਆ, ਫਿਰ ਦਮਦਮਾ ਸਾਹਿਬ ਤੋਂ ਜਦੋਂ ਨਾਂਦੇੜ ਦੀ ਧਰਤੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਾਂਦੇ ਨੇ, ਜੋਤੀ ਜੋਤ ਸਮਾਉਣ ਦੀਆਂ ਤਿਆਰੀਆਂ ਹੁੰਦੀਆਂ, ਉੱਥੇ ਨਾਂਦੇੜ ਦੀ ਧਰਤੀ ਤੇ ਜਾ ਕੇ ਕਲਗੀਧਰ ਪਿਤਾ ਸਤਿਗੁਰੂ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਜਿਹੜੀ ਸਮੁੱਚੀ ਕਥਾ ਸਿੰਘਾਂ ਨੂੰ ਸੁਣਾਈ, ਉਹਦੇ ਵਿੱਚ ਵੀ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਧੰਨ ਭਾਈ ਮਨੀ ਸਿੰਘ ਜੀ ਸ਼ਹੀਦ ਇਹ ਬੈਠ ਕੇ ਕਥਾ ਸੁਣਦੇ ਰਹੇ। ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਬਖਸ਼ਣੀ ਹੈ, ਕਲਗੀਧਰ ਪਿਤਾ ਜੀ ਨੇ ਨਾਂਦੇੜ ਦੀ ਧਰਤੀ ਤੇ ਪੰਜ ਸਿੰਘਾਂ ਨੂੰ ਤਾਬਿਆਂ ਵਿੱਚ ਖੜਿਆ ਕੀਤਾ ਸਤਿਗੁਰਾਂ ਨੇ, ਤੇ ਉਸ ਵੇਲੇ ਤਾਬਿਆਂ ਦੇ ਵਿੱਚ ਅਮਰ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਸਤਿਗੁਰਾਂ ਨੇ ਬਿਠਾਇਆ ਸੀ। ਆਪ ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਆਏ, ਪੰਜ ਪੈਸੇ ਨਾਰੀਅਲ ਥਾਲ ਵਿੱਚ ਰੱਖ ਕਰਕੇ ਮੱਥਾ ਟੇਕਿਆ, ਤਿੰਨ ਪਰਕਰਮਾ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕੀਤੀਆਂ, ਗੁਰਤਾ ਗੱਦੀ ਦਾ ਤਿਲਕ ਜਿਹੜਾ ਜਿਲਦ ਦੇ ਉੱਤੇ ਕਲਗੀ ਧਰ ਸਤਿਗੁਰੂ ਪਾਤਸ਼ਾਹ ਨੇ ਕਰ ਕਮਲਾਂ ਦੇ ਨਾਲ ਲਾਇਆ। ਉਸ ਵੇਲੇ ਵੀ ਮਾਣ ਮਿਲਿਆ ਭਾਈ ਐਸੇ ਸ਼ਹੀਦ ਮਨੀ ਸਿੰਘ ਜੀ ਹੋਰਾਂ ਨੂੰ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਬੈਠੇ ਸਨ। ਜਿਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸੱਚਖੰਡ ਗਏ ਨੇ, ਉਸ ਤੋਂ ਬਾਅਦ 1721 ਈਸਵੀ ਤੋਂ ਲੈ ਕੇ 1738 ਈਸਵੀ ਦੇ ਤੱਕ 17 ਸਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਮੁੱਚੀ ਜਿਹੜੀ ਸੇਵਾ ਹੈ ਅਮਰ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਹੋਰਾਂ ਨੇ ਸੰਭਾਲੀ। ਬੜੇ ਪਿਆਰ ਸਤਿਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਦੀ ਪਾਵਨ ਗੁਰਬਾਣੀ ਪੜ੍ਹਨੀ ਤੇ ਗੁਰਬਾਣੀ ਦੀ ਐਸੀ ਅਨੋਖੀ ਕਥਾ ਅਮਰ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਕਰਿਆ ਕਰਦੇ, ਜਿਨ੍ਹਾਂ ਦੀ ਕਥਾ ਨੂੰ ਸੁਣ ਕਰਕੇ ਸਰੋਤੇ ਕੀਲੇ ਜਾਂਦੇ ਸਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਆਪ ਜੀ ਦੇ ਐਸੇ ਸਨੇਹ ਦੇ ਸਦਕਾ ਲੱਖਾਂ ਸੰਗਤਾਂ ਦੀ ਆਮਦ ਹੋਈ ਤਾਂ ਉਸ ਵੇਲੇ ਸਾਧ ਸੰਗਤ ਜੀ ਜਿਹੜਾ ਜ਼ਕਰੀਆ ਖਾਨ ਸੀ, ਇਹਦਾ ਜਿਹੜਾ ਜ਼ੁਲਮ ਸਿਰੇ ਤੇ ਸੀ, ਉਸ ਵੇਲੇ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ, ਗੱਡਿਆਂ ਤੇ ਸਿੰਘਾਂ ਦੇ ਸਿਰ ਜਿਹੜੇ ਲੱਦ ਕਰਕੇ ਲਾਹੌਰ ਭੇਜੇ ਜਾਂਦੇ ਸਨ। ਐਸਾ ਉਹ ਭਿਆਨਕ ਸਮਾਂ ਅਮਰ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਹੋਰਾਂ ਨੇ ਮਨ ਦੇ ਅੰਦਰ ਖਿਆਲ ਕੀਤਾ ਕਿ ਜਿਹੜਾ ਦੀਵਾਲੀ ਦਾ ਦਿਨ ਆਵੇਗਾ ਉਸ ਦਿਨ ਪੰਥ ਦੀ ਮਹਾਨ ਇਕੱਤਰਤਾ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਕੀਤੀ ਜਾਵੇ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀਆਂ ਮਹਾਨ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਸਕਣ ਤਾਂ ਉਸ ਵੇਲੇ ਸੰਗਤਾਂ ਨੂੰ ਸੁਨੇਹੇ ਭੇਜ ਦਿੱਤੇ, ਚਿੱਠੀਆਂ ਪੱਤਰਿਕਾ ਪਾ ਦਿੱਤੀਆਂ ਕਿ ਐਤਕੀ ਦੀਵਾਲੀ ਦੇ ਦਿਹਾੜੇ ਮਹਾਨ ਖਾਲਸਾ ਪੰਥ ਦੀ ਇਕੱਤਰਤਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਵੇਗੀ, ਸਮੁੱਚੀਆਂ ਸੰਗਤਾਂ ਭਾਰੀ ਗਿਣਤੀ ਦੇ ਵਿੱਚ ਪਹੁੰਚਣ। ਪਹਿਲਾਂ ਸਰਕਾਰ ਦੀ ਰਾਤਬਾ ਜਿਹੜਾ ਸੀ ਸਾਧ ਸੰਗਤੀ ਕਾਇਮ ਕੀਤਾ ਗਿਆ, ਉਸ ਰਾਬਤੇ ਦੇ ਅੰਦਰ ਭਾਈ ਮਨੀ ਸਿੰਘ ਸਾਹਿਬ ਜੀ ਹੋਰਾਂ ਨੇ ਸਰਕਾਰ ਦੇ ਨਾਲ ਜਿਹੜਾ 5000 ਰੁਪਇਆ ਦੇਣਾ ਉਹਨਾਂ ਨੂੰ ਮੰਨਿਆ, ਕਿਉਂਕਿ ਸਰਕਾਰੀ ਕਰਿੰਦਿਆਂ ਨੇ ਕਹਿ ਦਿੱਤਾ ਸੀ ਕਿ ਇੰਨਾ ਭਾਰੀ ਖਾਲਸਾ ਪੰਥ ਇਕੱਠਾ ਹੋਵੇਗਾ, ਬੜੀ ਆਮਦਨ ਹੋਵੇਗੀ, ਭੇਟਾ ਹੋਵੇਗੀ, 5000 ਰੁਪਇਆ ਤੁਹਾਨੂੰ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣਾ ਪਵੇਗਾ। ਜਦੋਂ ਸਾਧ ਸੰਗਤ ਜੀ ਸਾਰੀਆਂ ਇਹ ਤਿਆਰੀਆਂ ਹੋਈਆਂ, ਦੀਵਾਲੀ ਦਾ ਦਿਨ ਜਿਵੇਂ ਜਿਵੇਂ ਨੇੜੇ ਆਉਣਾ ਸ਼ੁਰੂ ਹੋਇਆ, ਕੁਝ ਗਿਣਤੀ ਦੀਆਂ ਸੰਗਤਾਂ ਅੰਮ੍ਰਿਤਸਰ ਦੀ ਧਰਤੀ ਤੇ ਪੁੱਜਣੀਆਂ ਸ਼ੁਰੂ ਹੋ ਗਈਆਂ। ਜ਼ਾਲਮਾਂ ਦੀ ਨੀਤ ਬਦਲੀ, ਜ਼ਕਰੀਆ ਖਾਨ ਤੇ ਉਸ ਵੇਲੇ ਦੂਸਰਾ ਜਿਹੜਾ ਲਖਪਤ ਰਾਏ ਸੀ, ਇਹਨਾਂ ਨੇ ਗੁਰਸਿੱਖਾਂ ਦਾ ਕਤਲੇਆਮ ਕਰਨਾ ਸ਼ੁਰੂ ਕਰ ਦਿੱਤਾ। ਕਿੰਨੇ ਸਿੰਘਾਂ ਦੀਆਂ ਉਸ ਵੇਲੇ ਜਾਨਾਂ ਇਹਨਾਂ ਨੇ ਲੈ ਲਈਆਂ ਤਾਂ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਭਵਿੱਖ ਦਾ ਸਮਾਂ ਵੇਖ ਕਰਕੇ ਕਹਿ ਦਿੱਤਾ ਕਿ ਦੀਵਾਲੀ ਦੇ ਦਿਨ ਕੋਈ ਇਕੱਤਰਤਾ ਨਹੀਂ ਹੋਵੇਗੀ, ਖਾਲਸਾ ਪੰਥ ਇੱਥੇ ਪਹੁੰਚਣ ਦੀ ਕਿਰਪਾਲਤਾ ਨਾ ਕਰੇ। ਸਾਧ ਸੰਗਤ ਜੀ, ਜਦੋਂ ਭਾਈ ਸਾਹਿਬ ਜੀ ਦੀਆਂ ਇਹ ਚਿੱਠੀਆਂ ਪੱਤਰਕਾਵਾਂ ਸੰਗਤਾਂ ਦੇ ਤੱਕ ਪਹੁੰਚੀਆਂ, ਸੰਗਤਾਂ ਨਾ ਆਈਆਂ, ਦੀਵਾਲੀ ਦਾ ਜਿਹੜਾ ਦਿਨ ਸੀ ਲੰਘ ਗਿਆ, ਗੁਜ਼ਰ ਗਿਆ, ਤਾਂ ਉਸ ਵੇਲੇ ਸਰਕਾਰੀ ਕਰਿੰਦਿਆਂ ਨੇ 5000 ਦੀ ਮੰਗ ਰੱਖੀ। ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਕਹਿਣ ਲੱਗੇ ਕਿ ਜਦੋਂ ਖਾਲਸਾ ਪੰਥ ਇਕੱਤਰ ਨਹੀਂ ਹੋਇਆ, ਤੁਸੀਂ ਗੁਰੂ ਦੇ ਸਿੰਘਾਂ ਦੀਆਂ ਜਾਨਾਂ ਲੈ ਲਈਆਂ, ਹਮਲਾਵਰ ਬਣ ਗਏ, ਤੇ 5000 ਰੁਪਇਆ ਤੁਹਾਨੂੰ ਕਿੱਥੋਂ ਦਿੱਤਾ ਜਾਵੇ? ਤਾਂ ਉਸ ਵੇਲੇ ਫਿਰ ਜ਼ਕਰੀਆ ਖਾਨ ਤੇ ਲਖਪਤ ਰਾਏ ਨੇ ਆਪ ਜੀ ਨੂੰ ਲਾਹੌਰ ਦੇ ਵਿੱਚ ਬੁਲਾ ਲਿਆ। ਲਾਹੌਰ ਦੇ ਵਿੱਚ ਬੁਲਾ ਕੇ ਪਹਿਲਾਂ 5000 ਰੁਪਏ ਦੀ ਮੰਗ ਰੱਖੀ ਗਈ। ਜਦੋਂ ਕੋਰਾ ਜਵਾਬ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਨੇ ਦੇ ਦਿੱਤਾ ਤਾਂ ਉਸ ਵੇਲੇ ਇਹਨਾਂ ਨੇ ਫਿਰ ਫਤਵਾ ਲਗਵਾਇਆ कि इस अमर शहीद भाई मनी सिंह जी का जिहड़ा शरीर है बंद बंद करके कट दिता जावे। लाहौर दियां संगतां नूं पता लग्या, गुरसिख संगतां कहिंदियां ने भाई मनी सिंह साहिब जी जिहड़ी माया दा जिक्र करदे असीं अपने पल्लियों दे दिंदे हां, तां भाई मनी सिंह जी कहण लगे नहीं, एक काणी कौड़ी भी इन्हां झूठे बंदियां नूं नहीं देनी है। जेडे अपने अकरार तो मुकर गए ने, झूठियां जवाना वाले ने, तां उस वेले फिर जेड़ा फतवा भाई मनी सिंह साहिब जी नूं लाया गया, पहला कहा गया जे 5000 रुपया नहीं देवोंगे तां इस्लाम धर्म कबूल कर लो। जदों जवाब दे दिता गया तां फिर भाई साहिब जिया नूं उस वेले बंद बंद कट्टण दे हुक्म ला दिते गए। जलाद भी आ गए ते उस वेले चिट्टा जेड़ा दाड़ा सी भाई मनी सिंह साहिब जी दा, चिट्टे सिर दे केसां दा जूड़ा, चिट्टा कशहरा पाया होया, चौंकड़ा मार के मुनिया दी न्याई जदों इन्हां जरवाणियां जलादां दे अगे बैठ गए तां जलाद ने पहला जेड़ा वार सी भाई साहिब जी दे गुट दे उत्ते करना कीता। सज्जे हाथ दी चपेड़ भाई मनी सिंह जी ने जलाद दे मुंह ते मारी। पुछदा है कि गुरसिखा हुण दुख लगदा? भाई मनी सिंह जी कहिंदे जलादा दुख नहीं लगदा, मैं चपेड़ इस वास्ते तेरे मारी है कि तैनू हुक्म होया बंद बंद कट्टण दा। एक उंगली दे 3 बंद बनदे ने, एक हथ दे 15 बंद बनदे, 2 हथां दे 30 बनदे ने, उस तों बाद गुट दे तक तू जा सकदा है। ऐसा सुन के जलाद हैरान होया कि धन इन्हां दा गुरु ते धन इह गुरु दे सिंह जेडे मौत नूं मखौलां करदे ने। उस वेले जरवाणिया ने पुछिया सी, कहिंदे मनी सिंह तुसी बाणी नहीं पढ़ी होनी, तुहानू इन्ना पता नहीं होना कि मनुखा शरीर दुवारे दुवारे नहीं मिलदा, इह देही बड़ी मुश्किलता दे नाल मिलदी है। भाई मनी सिंह जी कहण लगे जरवाणियो, बाणी पढ़ी ही नहीं, बाणी इन्हां हत्थां नाल लिखी भी है, बाणी पढ़ी भी है ते बाणी विद्यार्थियां नूं पढ़ाई भी है। मैनूं बाणी दे विचों इन्नी सूझ आ गई कि मनुखा शरीर जेड़ा है इह बड़ा दुर्लभ है। मनुखा शरीर मिल सकदा दुबारे, परंतु इह वादे नाल नहीं कह सकदे कि गुरु नानक दे सिखां दे घरे जन्म मिल जावे। भाई साहिब जी दा साध संगत जी जिस वेले बंद बंद कटना जरवाणिया ने शुरू कीता, जिन्ने हाथां दे उंगलां दे बंद धरती ते टुकड़े होके डिगदे ने, उन्हां नूं चुक चुक के टोकरियां विच पाया जांदा। जिस वेले सारे शरीर नूं कटदियां कटदियां शरीर दे ऐसे सिर दे उत्ते वार, गल दे उत्ते वार करना सी, उस वेले सुखमनी साहिब जी दियां 8 जिहड़ियां अष्टपदियां संपूर्ण हो चुकियां सन। नानक ब्रह्म ज्ञानी सर्ब का धनी जदों इत्थे पंक्ति आई ते आप जी दा सीस जिहड़ा धड़ दी नालों कटिया गया। उस वेले बाकी दा जिन्ना सुखमनी साहिब जी दा पाठ सी, इह दोनां टोकरियां दे विचों आवाजां आ करके संपूर्ण होया। इंज आवाज आउंदी सी जिवें 2 ग्रंथी सिंह मिलके श्री गुरु ग्रंथ साहिब जी दे अखंड पाठ दा भोग पाउंदे होण। ऐसे अमर शहीद भाई साहिब भाई मनी सिंह जी ने अज दा जिहड़ा दिहाड़ा 25 हाड़ 1738 ईस्वी नूं लाहौर दी धरती दे उत्ते अपनी शहादत दा जिहड़ा बलिदान दिता। दिवाली वाले दिन दीवियां विच तेल पाया जांदा ते घिओ पा करके दीवे बाले जांदे ने। धन शहीद भाई मनी सिंह साहिब जी जिन्हां ने अपना रक्त अपना खून दीवे विच पा करके सदा लई उस दीवे नूं बाल दिता। रहिंदी दुनिया दे तक उस अमर शहीद भाई साहिब भाई मनी सिंह जी नूं समुचियां संगतां याद करनगियां, सिजदे करनगियां। ऐसे शहीद नूं साडी कोट कोट प्रणाम होवे। सो आओ हुण साध संगत जी जो पावन श्री मुख वाक अमृत वेले सतगुरु जी ने बख्शिश कीते हन, कुछ समय लई मन विरतियां नूं एकाग्र करदे होए प्यार सत्कार दे नाल गुरबाणी दी कथा श्रवण करिए जी।
सतनाम। श्री वाहे गुरु साहिब जी, जौ हम बांदे मोह फास।
तन श्री गुरु अर्जन देव साहिब महाराज जी ने अपनी पावन गुरबाणी दे नाल भगतां दी बाणी नू रला करके श्री गुरु ग्रंथ साहिब जी दे अंदर दर्ज कीता है। ए पावन पवित्र अज दा शब्द सोरठ रागणी दे विच भगत रविदास साहिब जी दी रसना तो उचारण होया है। जिस वेले काशी दी धरती ते भगत रविदास साहिब जी ने परमात्मा दी आराधना करनी शुरू कीती, हाथ पाँव कर काम सब चीत निरंजन नाल, हथां पैरां दे नाल सारे कारोबार कर दे, चरणा दे जोड़े गंढ करके महात्मा गुरसिखां दे जेड़े तीर्थ यात्रु जाया कर दे उन्हां दे चरणा विच पहनाउंदे ने, इन्नी निम्रता भगत रविदास साहिब जी दे हिरदे दे अंदर जिस दे सदका अकाल पुरख परमात्मा वाहिगुरु नूं सख्यात होके दर्शन देने पए। व्यक्तिगत अपना रूप धारिया परमात्मा ने मनुखा शरीर विच जदों दर्शन दिते उथे बचना दी सांझ होई। भगत रविदास साहिब जी बड़े प्यार विच भिज करके अकाल पुरख दे सन्मुख बेनतियां करदे ने। भगवान अकाल पुरख परमात्मा रविदास जी दे सवालां दे जवाब दिंदे ने। ਇਹ ਵੀ ਜਿਹੜਾ ਪਾਵਨ ਪਵਿੱਤਰ ਸ਼ਬਦ ਹੈ ਆਪਸ ਵਿੱਚ ਪ੍ਰੇਮ ਦੀ ਵਾਰਤਾ ਨਾਲ ਉਚਾਰਨ ਕੀਤਾ। ਜਿਸ ਵੇਲੇ ਪਰਮਾਤਮਾ ਦੇ ਦਰਸ਼ਨ ਹੋਏ ਭਗਤ ਰਵਿਦਾਸ ਜੀ ਨੂੰ ਕਾਸ਼ੀ ਦੇ ਵਿੱਚ, ਤਾਂ ਉਸ ਵੇਲੇ ਕਹਿਣਾ ਕੀਤਾ ਕਿ ਇਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਤੇਰੇ ਅੰਦਰ ਤੇ ਮੇਰੇ ਅੰਦਰ ਕੋਈ ਹੁਣ ਫਰਕ ਨਹੀਂ ਰਹਿ ਗਿਆ। ਕਹਿ ਰਵਿਦਾਸ ਹੱਥ ਪੈ ਨੇਰੇ ਸਹਿਜੇ ਹੋਏ ਸੋ ਹੋਈ, ਕਿ ਹੁਣ ਤਾਂ ਜੋ ਕੁਝ ਹੋ ਰਿਹਾ ਸੁਤੇ ਸਿੱਧੀ ਹੋ ਰਿਹਾ। ਮੈਂ ਸਾਰੀ ਜਗ੍ਹਾ ਤੇ ਤੁਹਾਨੂੰ ਵੇਖਦਾ, ਤੁਹਾਡੇ ਵਿੱਚ ਮੇਰੇ ਵਿੱਚ ਏਕਤਾ ਬਣ ਗਈ ਹੈ। ਜਦੋਂ ਇਹ ਸ਼ਬਦ ਕਹੇ ਤਾਂ ਪਰਮਾਤਮਾ ਜੀ ਪਿਆਰ ਵਿੱਚ ਕਹਿਣ ਲੱਗੇ, ਕਹਿੰਦੇ ਰਵਿਦਾਸ ਤੇਰੀ ਤੇ ਮੇਰੀ ਏਕਤਾ ਕਿਵੇਂ ਬਣ ਸਕਦੀ, ਤੂੰ ਤਾਂ ਮੋਹ ਦੇ ਵਿੱਚ ਹੀ ਬੰਨਿਆ ਹੋਇਆ ਹੈ। ਜਦੋਂ ਮੋਹ ਦਾ ਸ਼ਬਦ ਸੁਣਿਆ ਪਰਮਾਤਮਾ ਦੀ ਰਸਨਾ ਤੋਂ, ਤਾਂ ਉਸ ਵੇਲੇ ਭਗਤ ਰਵਿਦਾਸ ਜੀ ਨੇ ਪਿਆਰ ਵਿੱਚ ਭਿੱਜਿਆ ਹੋਇਆ ਇਹ ਪਾਵਨ ਗੁਰਬਾਣੀ ਦਾ ਸ਼ਬਦ ਉਚਾਰਨ ਕੀਤਾ। ਭਗਤ ਸਾਹਿਬ ਜੀ ਕਹਿੰਦੇ, ਪਰਮਾਤਮਾ ਜੀ ਜੋ ਹਮ ਬਾਂਧੇ ਮੋਹ ਫਾਸ। ਜੋ ਦਾ ਅਰਥ ਜੇਕਰ ਅਸੀਂ ਮੋਹ ਦੀਆਂ ਫਾਸ ਫਾਹੀਆਂ ਦੇ ਅੰਦਰ ਬਾਂਧੇ ਕਹੀਏ ਬੰਨੇ ਗਏ ਹਾਂ,
ਹਮ ਪ੍ਰੇਮ ਬਦਨ ਤੁਮ ਬਾਂਧੇ।
ਫੇਰ ਅਸੀਂ ਵੀ ਤੁਹਾਨੂੰ ਪ੍ਰੇਮ ਦੀਆਂ ਬਦਨ ਕਹੀਏ ਜਿਹੜੀਆਂ ਡੋਰਾਂ ਨੇ ਉਹਦੇ ਵਿੱਚ ਬਾਂਧੇ ਬੰਨ ਲਿਆ ਹੈ। ਕੀ ਫਰਕ ਹੋਇਆ ਆਪਣੇ ਦੋਨਾਂ ਦੇ ਵਿੱਚ? ਏਕਤਾ ਇਸ ਕਰਕੇ ਬਣ ਗਈ ਕਿ ਮੈਂ ਮੋਹ ਦੇ ਵਿੱਚ ਬੰਨਿਆ ਪਿਆ ਤੇ ਤੂੰ ਪ੍ਰੇਮ ਦੀਆਂ ਡੋਰਾਂ ਵਿੱਚ ਬੰਨਿਆ ਪਿਆ। ਬੰਨੇ ਆਪਾਂ ਦੋਵੇਂ ਹੀ ਹਾਂ, ਇਸ ਲਈ ਅੰਤਰਾ ਕੋਈ ਨਹੀਂ, ਆਪਣੇ ਵਿੱਚ ਕੋਈ ਫਰਕ ਨਹੀਂ, ਮੈਂ ਤੁਹਾਡਾ ਰੂਪ ਹੋ ਚੁੱਕਿਆ ਹਾਂ। ਜੇ ਮੈਨੂੰ ਤੁਸੀਂ ਕਹਿੰਦੇ ਮੈਂ ਮੋਹ ਦੀ ਐਸੀ ਫਾਸ ਫਾਹੀ ਦੇ ਵਿੱਚ ਬੰਨਿਆ ਹੋਇਆ, ਪਰਮਾਤਮਾ ਜੀ ਤੁਹਾਨੂੰ ਮੈਂ ਪ੍ਰੇਮ ਦੀਆਂ ਡੋਰਾਂ ਪਾ ਕਰਕੇ ਪ੍ਰੇਮ ਦੀ ਰੱਸੀ ਜੇਵਰੀ ਦੇ ਨਾਲ ਵਾਧੇ ਤੁਹਾਨੂੰ ਬੰਨ ਲਿਆ ਹੈ।
ਆਪਣੇ ਛੂਟਣ ਕੋ ਯਤਨ ਕਰੋ।
ਭਗਤ ਰਵਿਦਾਸ ਜੀ ਦਾ ਕਿੰਨਾ ਸਨੇਹ ਪਰਮਾਤਮਾ ਦੇ ਨਾਲ ਹੋਵੇਗਾ ਤੇ ਸਾਹਮਣੇ ਕਹਿ ਰਹੇ ਨੇ, ਕਹਿੰਦੇ ਆਪਣੇ ਛੂਟਣ ਕੋ ਯਤਨ ਕਰੋ। ਪਰਮਾਤਮਾ ਜੀ ਤੁਸੀਂ ਆਪਣੀਆਂ ਪ੍ਰੇਮ ਦੀਆਂ ਡੋਰਾਂ ਨਾਲ ਜਿਨ੍ਹਾਂ ਨਾਲ ਮੈਂ ਤੁਹਾਨੂੰ ਬੰਨ ਲਿਆ, ਬਾਕੀ ਭਗਤਾਂ ਨੇ ਕਬੀਰ ਜੀ ਵਰਗੇ ਸਧਨੇ ਵਰਗਿਆਂ ਨੇ ਜੈ ਦੇਵ ਤੇ ਧੰਨੇ ਵਰਗਿਆਂ ਨੇ ਤੁਹਾਨੂੰ ਬੰਨਿਆ ਹੋਇਆ, ਉਹ ਪ੍ਰੇਮ ਦੀਆਂ ਡੋਰਾਂ ਤੋਂ ਛੁੱਟਣ ਦਾ ਯਤਨ ਕੋਈ ਢੰਗ ਤਰੀਕਾ ਤੁਸੀਂ ਕਰਨਾ ਕਰੋ। ਕਿਵੇਂ ਛੁੱਟਣਾ ਕਰੋਗੇ? ਭਾਵ ਤੁਸੀਂ ਪ੍ਰੇਮ ਦੀਆਂ ਡੋਰਾਂ ਤੋਂ ਕਦੇ ਵੀ ਮੁਕਤ ਨਹੀਂ ਹੋ ਸਕਦੇ, ਛੁੱਟ ਨਹੀਂ ਸਕਦੇ ਹੋ।
ਹਮ ਛੂਟੇ ਤੁਮ ਆਰਾਧੇ।
ਜਿਹੜਾ ਬਚਨ ਆਪ ਜੀ ਨੇ ਕਹਿ ਦਿੱਤਾ ਵੀ ਤੁਸੀਂ ਮੋਹ ਦੀਆਂ ਫਾਹੀਆਂ ਵਿੱਚ ਬੰਨੇ ਹੋਏ ਹੋ ਰਵਿਦਾਸ ਜੀ, ਤਾਂ ਭਗਤ ਜੀ ਕਹਿੰਦੇ ਪਰਮਾਤਮਾ ਹਮ ਛੂਟੇ, ਅਸੀਂ ਤਾਂ ਛੁੱਟ ਜਾਵਾਂਗੇ ਮੋਹ ਦੀਆਂ ਫਾਹੀਆਂ, ਮੋਹ ਦੀਆਂ ਰੱਸੀਆਂ ਤੋਂ ਮੁਕਤ ਹੋ ਜਾਵਾਂਗੇ। ਕਿਵੇਂ ਛੁੱਟਾਂਗੇ? ਤੁਮ ਆਰਾਧੇ, ਤੁਹਾਡੀ ਆਰਾਧਨਾ ਕਰਕੇ। ਮੈਨੂੰ ਪਤਾ ਕਿ ਪਰਮਾਤਮਾ ਮੋਹ ਦੀਆਂ ਫਾਹੀਆਂ ਨੂੰ ਕੱਟਣ ਵਾਲਾ ਹੈ, ਮੋਹ ਦੀਆਂ ਜੰਜੀਰਾਂ ਜੇਵਰੀਆਂ ਰੱਸੀਆਂ ਨੂੰ ਤੋੜਨ ਵਾਲਾ, ਮੁਕਤੀ ਦੇਣ ਵਾਲਾ ਹੈ। ਮਹਾਰਾਜ, ਤੁਸੀਂ ਕਿਵੇਂ ਛੁੱਟਣਾ ਕਰੋਗੇ? ਤੁਸੀਂ ਨਹੀਂ ਕਦੇ ਛੁੱਟ ਸਕਦੇ। ਤੁਸੀਂ ਬੰਧਨਾਂ ਦੇ ਵਿੱਚ, ਪਿਆਰ ਦੇ ਪ੍ਰੇਮ ਦੀਆਂ ਡੋਰਾਂ ਵਿੱਚ ਬੰਨੇ ਹੋਏ। ਅਸੀਂ ਤੁਹਾਡਾ ਸਿਮਰਨ ਕਰਕੇ ਮੋਹ ਦੀਆਂ ਫਾਹੀਆਂ ਤੋਂ ਨਿਰਲੇਪ ਹੋਵਾਂਗੇ, ਛੁੱਟ ਜਾਵਾਂਗੇ।
ਮਾਧਵੇ ਜਾਨਤ ਹਉ ਜੈਸੀ ਤੈਸੀ।
ਮਾਧਵੇ ਦਾ ਅਰਥ ਹੁੰਦਾ ਜਿਹੜਾ ਮਾਇਆ ਦਾ ਪਤੀ ਹੈ। ਤਰਲੋਕੀ ਦੀ ਮਾਇਆ ਜਿਸ ਵਾਹਿਗੁਰੂ ਦੇ ਅਧੀਨ ਹੈ, ਤਿੰਨ ਤਰਲੋਕੀ ਦੀ ਮਾਇਆ ਜੀ ਦੇ ਹੁਕਮ ਦੇ ਵਿੱਚ ਉਹਨੂੰ ਮਾਧਵੇ ਕਹਿੰਦੇ ਨੇ। ਹੇ ਮਾਇਆ ਦੇ ਪਤੀ ਪਰਮਾਤਮਾ ਵਾਹਿਗੁਰੂ, ਜਾਨਤ ਹੋ, ਤੁਸੀਂ ਸਭ ਕੁਝ ਜਾਣਦੇ ਹੋ, ਅੰਤਰਜਾਮੀ ਦਿਲਾਂ ਦਿਲਾਂ ਦੀਆਂ ਜਾਣਦੇ ਹੋ। ਜੈਸੀ ਤੈਸੀ, ਜੈਸੀ ਦਾ ਅਰਥ ਜਿਸ ਤਰ੍ਹਾਂ ਦੀ ਮੇਰੇ ਅੰਦਰ ਪ੍ਰੀਤੀ ਹੈ, ਮੇਰੇ ਹਿਰਦੇ ਦੇ ਅੰਦਰ ਭਾਵਨਾ ਹੈ ਤੁਹਾਡੇ ਪ੍ਰਤੀ, ਮੇਰੇ ਹਿਰਦੇ ਅੰਦਰ ਜਿਸ ਤਰ੍ਹਾਂ ਦੀ ਸ਼ਰਧਾ ਹੈ, ਤੈਸੀ ਤਿਸੇ ਤਰ੍ਹਾਂ ਦੀ ਤੁਸੀਂ ਜਾਣਦੇ ਹੋ। ਤੁਹਾਡੇ ਤੋਂ ਕੋਈ ਲੁਕਿਆ ਨਹੀਂ ਹੈ, ਮੇਰੀ ਹਿਰਦੇ ਦੀ ਪ੍ਰੀਤੀ ਨੂੰ ਆਪ ਜੀ ਜਾਣਨ ਵਾਲੇ ਹੋ।
ਅਬ ਕਹਾ ਕਰੋਗੇ ਐਸੀ।
ਹੁਣ ਮਹਾਰਾਜ, ਤੁਸੀਂ ਐਸੀ ਜਿਹੜੀ ਰੀਤੀ ਹੈ ਕਿਵੇਂ ਕਰੋਗੇ, ਭਾਵ ਨਹੀਂ ਕਰੋਗੇ? ਮੇਰੀ ਪ੍ਰੀਤੀ, ਮੇਰੀ ਸ਼ਰਧਾ, ਮੇਰੀ ਭਾਵਨਾ ਨੂੰ ਵੇਖ ਕਰਕੇ ਤੁਸੀਂ ਮੈਨੂੰ ਮੋਹ ਦੀਆਂ ਫਾਹੀਆਂ ਵਿੱਚ ਨਹੀਂ ਬੰਨਣਾ ਕਰੋਗੇ। ਮਹਾਰਾਜ, ਕਿਵੇਂ ਕਰ ਸਕਦੇ ਹੋ ਤੁਸੀਂ ਇਸ ਤਰ੍ਹਾਂ ਦਾ ਕਾਰਜ, ਜਿਹੜਾ ਤੁਹਾਨੂੰ ਸੱਚੇ ਦਿਲੋਂ ਇੰਨਾ ਪ੍ਰੇਮ ਕਰੇ, ਸਨੇਹ ਕਰੇ, ਉਹਨੂੰ ਮੋਹ ਦੀਆਂ ਫਾਹੀਆਂ ਦੇ ਵਿੱਚ ਬੰਨ ਨਹੀਂ ਸਕਦੇ ਹੋ? ਅਬ ਕਹਾਂ ਕਰੋਗੇ ਐਸੀ, ਐਸੀ ਜਿਹੜੀ ਰੀਤ ਹੈ ਕਿਵੇਂ ਕਰੋਗੇ, ਭਾਵ ਮੈਨੂੰ ਮੋਹ ਦੇ ਵਿੱਚ ਖਾਚਿਤ ਨਹੀਂ ਕਰੋਗੇ? ਵਿਸਰਾਮ ਦੇ ਕੇ ਭਗਤ ਰਵਿਦਾਸ ਸਾਹਿਬ ਜੀ ਉਚਾਰਨ ਕਰ ਰਹੇ ਹਨ।
ਮੀਨ ਪਕੜ ਫਾਂਕਿਓ ਅਰ ਕਾਟਿਓ।
ਪਰਮੇਸ਼ਰ ਦੇ ਵੱਲੋਂ ਰਵਿਦਾਸ ਜੀ ਨੂੰ ਪੁੱਛਿਆ ਗਿਆ ਕਿ ਭਗਤ ਰਵਿਦਾਸ, ਤੇਰੇ ਅੰਦਰ ਮੇਰੇ ਪ੍ਰਤੀ ਕਿੰਨੀ ਕੁ ਪ੍ਰੀਤੀ ਹੈ, ਕਿੰਨਾ ਕੁ ਤੂੰ ਪ੍ਰੇਮ ਕਰਦਾ ਮੇਰੇ ਸਰੂਪ ਦੇ ਨਾਲ? ਤਾਂ ਰਵਿਦਾਸ ਸਾਹਿਬ ਜੀ ਨੇ ਬੜਾ ਹੀ ਸੁੰਦਰ ਇੱਥੇ ਪ੍ਰਮਾਣ ਦਿੱਤਾ। ਪ੍ਰਮਾਣ ਕਿਹਦਾ ਦਿੱਤਾ? ਮੀਨ ਮਛਲੀ ਦਾ। ਕਹਿੰਦੇ ਜਿਸ ਪ੍ਰਕਾਰ ਦੇ ਨਾਲ ਮੀਨ ਪਕੜ ਫਾਂਕਿਓ ਅਰ ਕਾਟਿਓ, ਜਿਹੜਾ ਫਾਂਦਕ ਹੁੰਦਾ ਮੱਛੀ ਨੂੰ ਪਕੜਨ ਵਾਲਾ, ਕੁੰਡੀ ਦੇ ਨਾਲ ਮਾਸ ਦੀ ਬੋਟੀ ਲਾ ਕੇ ਜਦੋਂ ਪਾਣੀ ਦੇ ਵਿੱਚ ਲਮਕਾ ਦਿੰਦਾ ਤੇ ਮਛਲੀ ਆ ਕੇ ਮਾਸ ਦੀ ਬੋਟੀ ਨੂੰ ਮੂੰਹ ਪਾਉਂਦੀ ਹੈ, ਉਹ ਝਟਕਾ ਮਾਰਦਾ ਤੇ ਕੁੰਡੀ ਜਵਾੜੇ ਵਿੱਚ ਫਸ ਜਾਂਦੀ ਤੇ ਮਛਲੀ ਜਿਹੜੀ ਹੈ ਉਹ ਬਾਹਰ ਆ ਕੇ ਪਾਣੀ ਤੋਂ ਤੜਫ ਤੜਫ ਕਰਕੇ ਆਪਣਾ ਸਰੀਰ ਤਿਆਗ ਦਿੰਦੀ ਹੈ। ਮਛਲੀ ਪਾਣੀ ਦੇ ਨਾਲ ਪ੍ਰੇਮ ਕਰਦੀ ਹੈ, ਹੁਣ ਪਾਣੀ ਤੋਂ ਬਾਹਰ ਆ ਕੇ ਤੜਫ ਕੇ ਉਹਨੇ ਸਰੀਰ ਛੱਡ ਦਿੱਤਾ ਤੇ ਉਸ ਤੋਂ ਬਾਅਦ ਜਿਹੜਾ ਫਾਂਦਕ ਹੈ ਉਹਨੇ ਪਕੜ ਉਹਨੂੰ ਫੜ ਲਿਆ ਤੇ ਫਾਂਕਿਓ ਦਾ ਅਰਥ ਹੁੰਦਾ ਉਹਨੂੰ ਚੀਰਾ ਦੇ ਕਰਕੇ ਪਾੜ ਦਿੱਤਾ। ਜਦੋਂ ਮਛਲੀ ਦਾ ਸਰੀਰ ਫਟ ਜਾਂਦਾ ਫਿਰ ਕਾਟਿਓ ਦਾ ਅਰਥ ਉਹਦੇ ਨਿੱਕੇ ਨਿਕੜੇ ਟੁਕੜੇ ਕੱਟ ਕੇ ਕਰ ਦਿੱਤੇ ਜਾਂਦੇ ਨੇ। ਜਿਸ ਤਰ੍ਹਾਂ ਰਵਿਦਾਸ ਸਾਹਿਬ ਜੀ ਕਹਿੰਦੇ ਫਾਂਦਕ ਨੇ ਮਛਲੀ ਨੂੰ ਪਕੜ ਲਿਆ, ਸਰੀਰ ਉਹਦਾ ਚਾਕੂ ਛੁਰੇ ਦੇ ਨਾਲ ਪਾੜ ਦਿੱਤਾ, ਫਿਰ ਨਿੱਕੇ ਨਿਕੜੇ ਟੁਕੜਿਆਂ ਵਿੱਚ ਉਹਨੂੰ ਕਾਟਿਓ ਕੱਟ ਦਿੱਤਾ ਹੈ।
ਰਾਂਦ ਕੀਓ ਬਹੁ ਬਾਨੀ।
ਫਿਰ ਉਸ ਨੂੰ ਰਾਂਦ ਦਾ ਅਰਥ ਹੁੰਦਾ ਰਿੰਨਣਾ ਕੀਤਾ, ਉਹਨੂੰ ਤੜਕੇ ਲਾ ਦਿੱਤੇ ਨੇ। ਬਾਨੀ ਦਾ ਅਰਥ ਹੁੰਦਾ ਰੰਗਾਂ ਦੇ, ਰੰਗਾਂ ਰੰਗਾਂ ਦੇ ਮਸਾਲੇ ਪਾ ਕਰਕੇ ਉਸ ਦੇ ਵਿੱਚ, ਜਾਂ ਬਾਨੀ ਦਾ ਅਰਥ ਬਹੁਤ ਪ੍ਰਕਾਰ ਦੇ ਨਾਲ, ਅਨੇਕਾਂ ਤਰ੍ਹਾਂ ਦੇ ਨਾਲ ਖਾਣ ਵਾਸਤੇ ਮਛਲੀ ਨੂੰ ਰਿੰਨਿਆ ਜਾਂਦਾ, ਉਸ ਦੇ ਤੜਕੇ ਲਾਏ ਜਾਂਦੇ ਹਨ।
ਖੰਡ ਖੰਡ ਕਰ ਭੋਜਨ ਕੀਨੋ।
ਜਦੋਂ ਮਛਲੀ ਦਾ ਜਿਹੜਾ ਭੋਜਨ ਹੈ ਤਿਆਰ ਹੋ ਜਾਂਦਾ, ਫਿਰ ਉਹਨੂੰ ਖਾਣ ਦੇ ਵਾਸਤੇ ਬੰਦਾ ਆਪਣੇ ਦੰਦਾਂ ਦੇ ਵਿੱਚ ਲੈ ਕਰਕੇ, ਖੰਡ ਖੰਡ ਦਾ ਅਰਥ ਚਿੱਥ ਚਿੱਥ ਕੇ ਉਹਦਾ ਭੋਜਨ ਕਰਦਾ ਹੈ, ਆਪਣੀਆਂ ਦਾੜਾਂ ਦੇ ਨਾਲ, ਆਪਣੇ ਦੰਦਾਂ ਦੇ ਨਾਲ ਚਿੱਥ ਕਰਕੇ ਭੋਜਨ ਬਣਾ ਕੇ, ਗਰਾਹੀਆਂ ਬਣਾ ਕੇ ਸਰੀਰ ਵਿੱਚ ਲੈ ਜਾਂਦਾ।
तौ ना बिसरियो पानी।
जेड़ी मछली दा प्रेम पानी दे नाल सी किन्ना ओ प्रेम दिखाउंदी है, चाहे ओनू पकड़ के पानी तो बाहर कढ दिता ते तां वी ओदा प्यार जेड़ा पानी तो नहीं टुटदा, चाहे ओनू फांकियो चीर दिता ओदे टुकड़े कर दिते ते तां वी ओदा प्रेम नहीं टुटिया, काट्यो ओदे निक्के निकड़े टुकड़े बना दिते शरीर दे तां वी प्रेम नहीं टुटिया उसदा। रांद कियो बहुबानी बहुत तरह दे रंग सवंगे मसाले पा करके रिन्हना कीता, भोजन तैयार कर लिया ते दंदां दे नाल टुकड़े टुकड़े करके ओदा भोजन चिथ चिथ करके छक लिया। इन्नी दूर पानी तो चली गई ते जदों मनुख दे शरीर अंदर मछली दा जिहड़ा भोजन जांदा ते ओ बंदा रात नूं बड़ा बड़ा के उठदा ते ओदा संग सुकदा बार बार ओ पानी मंगदा है। ते भगत रविदास साहिब जी कहिंदे तऊ ना बिसरियो पानी, कहिंदे देखो मछली ने किन्ने दुख झलणा कीते, शरीर अग दे उत्ते सड़वा लिया, तड़के लग गए शरीर दे, भोजन बन के शरीर विच चलिया गया ते तां वी ओदा पानी दे नालों प्रेम नहीं टुटना कीता। हे अकाल पुरख परमात्मा वाहिगुरु, मैं मछली दी न्याई तुहानू प्रेम करन वाला जीव हां ते आप जी पानी दी न्याई हो, जिवें मछली पानी तो बिना नहीं रह सकदी, महाराज मैं आप दे स्वरूप तो बिना नहीं रह सकदा हां, मछली दी न्याई आप जी नूं प्रेम करन वाला हां।
आपन बापै नाही किसी को,
बाकी परमात्मा वाहिगुरु जी आप जी दा जिहड़ा शरीर है ते इह जिहड़ा शरीर आपन बापै नाही किसी को, किसे भी व्यक्ति किसे मनुख दा अपने बापै कहिए पिता दा खरीदिया होया नहीं है। ਜਿਵੇਂ ਪਿਤਾ ਪੁਰਖੀ ਕੋਈ ਜ਼ਮੀਨ ਜਾਇਦਾਦ ਹੋਵੇ ਉਹ ਆਟੋਮੈਟਿਕ ਅੱਗੇ ਵਿਰਸੇ ਵਿੱਚ ਤੁਰੀ ਜਾਂਦੀ ਹੈ, ਇਸ ਤਰ੍ਹਾਂ ਪਰਮਾਤਮਾ ਤੇਰਾ ਜਿਹੜਾ ਸਰੂਪ ਉਹ ਕਿਸੇ ਦੇ ਪਿਤਾ ਦਾ ਖਰੀਦਿਆ ਹੋਇਆ ਨਹੀਂ ਹੈ। ਵੀ ਬੰਦਾ ਜੇ ਬ੍ਰਾਹਮਣ ਕਹਿਣ ਵੀ ਸਾਡਾ ਹੀ ਪਰਮਾਤਮਾ ਹੈ ਸਾਨੂੰ ਹੀ ਮਿਲਣਾ ਕਰੇਗਾ, ਤੇ ਕੋਈ ਹੋਰ ਬੰਦਾ ਵਿਅਕਤੀ ਦਾਅਵਾ ਕਰੇ ਵੀ ਪਰਮਾਤਮਾ ਤੇ ਮੇਰਾ ਹੀ ਹੈ ਇਹ ਹੋਰ ਕਿਸੇ ਨੂੰ ਮਿਲ ਨਹੀਂ ਸਕਦਾ। ਪਰਮਾਤਮਾ ਜੀ ਆਪ ਜੀ ਦਾ ਜਿਹੜਾ ਸਰੂਪ ਕਿਸੇ ਦੇ ਬਾਪ ਦਾ ਕਿਸੇ ਦੇ ਪਿਤਾ ਦਾ ਖਰੀਦਿਆ ਹੋਇਆ ਨਹੀਂ ਹੈ।
ਭਾਵਨ ਕੋ ਹਰ ਰਾਜਾ,
ਤੁਸੀਂ ਤਾਂ ਹਰ ਪਾਪਾਂ ਦੇ ਹਾਰਕ ਹੋ, ਪਾਪਾਂ ਨੂੰ ਕੱਟ ਕਰਕੇ ਜੀਵਾਂ ਨੂੰ ਚੇਤਨ ਸੱਤਾ ਦੀ ਜੋਤ ਦੇ ਕੇ ਹਰਿਆਂ ਕਰਨ ਵਾਲੇ ਹਰੀ ਹੋ। ਰਾਜਾ ਦਾ ਅਰਥ ਤੁਸੀਂ ਪ੍ਰਕਾਸ਼ ਰੂਪ ਹੋ ਪਰਮਾਤਮਾ, ਤੁਸੀਂ ਤਾਂ ਭਾਵਨ ਕੋ ਭਾਵਨਾ ਦੇ ਭੁੱਖੇ ਹੋ। ਜੇ ਭਾਵਨਾ ਗਰੀਬ ਦੇ ਅੰਦਰ ਬਣ ਗਈ ਤੇ ਉਹਦੇ ਦਰ ਤੇ ਆ ਕੇ ਖੜ ਗਏ, ਜੇ ਅਮੀਰ ਦੇ ਅੰਦਰ ਭਾਵਨਾ ਬਣ ਗਈ ਤੇ ਉਹਨੂੰ ਦਰਸ਼ਨ ਦੇ ਕੇ ਰਾਜਿਆਂ ਵਾਂਗ ਨਿਹਾਲ ਕਰ ਦਿੱਤਾ, ਕੋਈ ਦੇਵਤੇ ਅੰਦਰ ਭਾਵਨਾ ਬਣ ਗਈ ਉਹਨੂੰ ਸਖਿਆਤ ਹੋ ਗਏ, ਜੇ ਆਮ ਕਿਸੇ ਸਾਡੇ ਵਰਗੇ ਵਿਅਕਤੀ ਦੀ ਭਾਵਨਾ ਬਣ ਗਈ ਤੇ ਉਹਨੂੰ ਦਰਸ਼ਨ ਦੇ ਦਿੰਦੇ ਹੋ। ਤੁਸੀਂ ਤੇ ਹਰੀ ਪਰਮਾਤਮਾ ਰਾਜਾ ਪ੍ਰਕਾਸ਼ ਰੂਪ ਜੀ ਭਾਵਨਾ ਵਾਲੇ ਨੂੰ ਪ੍ਰਾਪਤ ਹੁੰਦੇ ਹੋ। ਭਾਵਨਾ ਕਿਸੇ ਦੀ ਵੀ ਬਣ ਸਕਦੀ ਹੈ।
ਮੋਹ ਪਟਲ ਸਭ ਜਗਤ ਵਿਆਪਿਓ,
ਇਹ ਜਿਤਨਾ ਵੀ ਜਗਤ ਸੰਸਾਰ ਆਪ ਜੀ ਦਾ ਪੈਦਾ ਕੀਤਾ ਹੋਇਆ ਇਹ ਮੋਹ ਦੇ ਪਟਲ ਕਹੀਏ ਪਰਦੇ ਦੇ ਵਿੱਚ ਹੀ ਵਿਆਪਿਓ ਲੱਗਿਆ ਹੋਇਆ ਹੈ। ਆਪਣੇ ਸਰੀਰਾਂ ਦਾ ਮੋਹ ਕਰਦਾ ਜੀਵ, ਸੰਬੰਧੀਆਂ ਦਾ ਮੋਹ ਕਰਦਾ, ਆਪਣੇ ਸਥਾਨਾਂ ਦਾ ਮੋਹ ਕਰਦਾ ਹੈ, ਇਸ ਲਈ ਅਨੇਕਾਂ ਤਰ੍ਹਾਂ ਦਾ ਮੋਹ ਜੀਵ ਦੇ ਅੰਦਰ ਪਿਆ ਹੋਇਆ। ਅਕਾਲ ਪੁਰਖ ਪਰਮਾਤਮਾ ਜੀ ਕਿਸ ਵਿਅਕਤੀ ਦੀ ਗੱਲ ਕਰੀਏ, ਸਾਰਾ ਸੰਸਾਰ ਹੀ ਮੋਹ ਦੇ ਪਰਦੇ ਦੇ ਵਿੱਚ ਵਿਆਪਿਓ ਲੱਗਿਆ ਹੋਇਆ।
ਭਗਤ ਨਹੀਂ ਸੰਤਾਪਾ,
ਕੇਵਲ ਇੱਕ ਜਿਹੜੇ ਤੇਰੇ ਭਗਤ ਹਨ, ਤੇਰੀ ਭਗਤੀ ਕਰਨ ਵਾਲੇ, ਤੇਰਾ ਚਿੰਤਨ ਸਿਮਰਨ ਕਰਨ ਵਾਲੇ, ਤੈਨੂੰ ਯਾਦ ਕਰਨ ਵਾਲੇ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਸੰਤਾਪਾ ਦੁੱਖ ਨਹੀਂ ਲੱਗਦਾ। ਸੰਗ ਭਲੀ ਪ੍ਰਕਾਰ ਤਾਪ ਜਿਹੜਾ ਸਰੀਰ ਨੂੰ ਦਿਖਾਉਣ ਵਾਲਾ ਕੋਈ ਰੋਗ ਹੋਵੇ, ਕੋਈ ਦੁੱਖ ਹੋਵੇ, ਇਹ ਭਗਤਾਂ ਦੇ ਦੁੱਖ ਜਿਹੜੇ ਨੇੜੇ ਵੀ ਨਹੀਂ ਆਉਂਦੇ ਹਨ।
ਕਹਿ ਰਵਿਦਾਸ ਭਗਤ ਇੱਕ ਬਾਡੀ,
ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ, ਮੇਰੇ ਹਿਰਦੇ ਦੇ ਅੰਦਰ ਤਾਂ ਇੱਕ ਆਪ ਜੀ ਦੀ ਭਗਤੀ ਕਰਨ ਦੀ ਇੱਛਾ ਜਿਹੜੀ ਬਾਢੀ ਉਹ ਵੱਧ ਰਹੀ ਹੈ।
अब एह का स्यो कहिया।
हुण मैं आप जी दे जड़ी ऐसी प्राप्ति दी इच्छा मन विच बद रही ए कीदे अगे कहना कर। तुहाडी भगती करदा तुहानू प्रेम करदा तुहाडी भगती करके तुहाडा भगत बनिया हां। मेरे अंदर दर्शना दी जड़ी इच्छा बहुत बदी होई है ए महाराज मैं किनू कहां तेरे अगे ही कहनी बनदी है।
जा कारण हम तुम आराधे।
जेडे कारण करके जेडे सबब करके महाराज हम असी जीवा ने मैं दास ने तुहाडी आराधना कीती है। महाराज जेडे कारण करके मैं तुहानू याद कीता तुहाडा सिमरन कीता है।
सो दुख अजहो सहिया।
ओ जेड़ा संसार विच जम्मन ते मरण दा दुख है मोह दे बस होण करके अजहो सहिया दा अर्थ अज तक सहारदा रहांगा। भाव महाराज हुण आप दे दर्शन हो गए ने। तुहाडी भगती कीती तुहाडे नाल मैं प्रेम करना कीता ओ दुख जम्मन ते मरण दा होण नहीं मैं सहारना करांगा। क्योंकि वाहिगुरु दे जदों दर्शन दीदारे प्राप्त हो जांदे ने एक वार हुए दर्शन जाको वेखन जोग रहे पुन ना को। कोई वस्तु एहो जी बाकी नहीं रह जांदी जड़ी देखनी अधूरी होवे। परमात्मा जी आप जी दे दर्शन करन दे नाल दर्शन डिठे लहन बजोगा जीओ। जन्मा जन्मांतरा दे दुखा दे विछोड़े जेडे ने मेरे लै गए ने मेरा जीवन करतार्थ सफला बन गया है। ए भगत रविदास साहिब जी ने पावन श्री मुख वाक अमृत वेले सानू बख्शिश कीता है आपां विचार कीती है। सो आओ साध संगत जी हुण कुछ समय वास्ते जो लड़ी वार पावन पवित्र गुरबाणी दी कथा स्थाना ते चल रही है एक शब्द दी विचार कर लेनी करिए जी।
मारू महला पहला।
मारू राग दे अंदर पहले पातशाह धन श्री गुरु नानक देव साहेब महाराज जी दा पावन पवित्र उचारण कीता ए शब्द श्री गुरु ग्रंथ साहिब जी दे नवीन स्वरूपां दे उपर 991 अंग ते सुभाए मान है।
एहो धन सर्ब रहिया भरपूर।
जिस वेले गुरु नानक साहेब महाराज करतारपुर दी पावन धरती ते बैठ के उपदेश बख्शिश करदे ने धर्मशाला उथे बनाई उस विच दीवान सजदा संगतां नू उपदेश दिता जांदा ता गुरु कियां प्यारियां संगतां गुरु नानक साहिब दे चरणां विच पहुंचियां ने आके बेनती कीती महाराज साडा जीवां दा अपना उधार किवें होवेगा सानू केड़े बचना दी कमाई करनी चाहीदी है ते बाकी बंदा अपने बच्चियां कुलां दे बारे सोचदा महाराज साडियां कुलां भी तर जाण साडियां कुलां दा किवें उधार होवेगा किरपा करके बख्शिश करो। ता धन गुरु नानक देव साहेब महाराज ने उस वेले संगतां नू बचन कहे सन कि जेड़ी पावन ए गुरबाणी उचारण कीती है पशु प्रेत मुगद को तारे पाहन पार उतारे। ए पावन गुरबाणी पशुआं दी प्रेतां दी पत्थरां दी मुक्ति करेगी क्योंकि समुची गुरबाणी दे अंदर परमात्मा दे नाम दा जिक्र है। कोई पंक्ति लै लो गुरबाणी दी कोई शब्द लै लो ते सारी गुरबाणी जेड़ी एक शब्द उपदेश दे नाल भरी पई है। शब्द ब्रह्म ज्ञान दी विचार गुरबाणी अंदर भरी होई है। जेड़ा गुरबाणी दा आसरा लवेगा गुरबाणी नाल जुड़ेगा ओ जरूर परमात्मा दा सिमरन करन दे रास्ते ते तुर पवेगा। सतगुरु पातशाह महाराज जी ने उस वेले ए पावन गुरबाणी दे शब्द द्वारा करतारपुर दी धरती ते संगतां नू उपदेश बख्शिश कीता। अज सतगुरु पातशाह सानू लड़ी वार कथा दे द्वारा समुचियां संगतां नू सांझा उपदेश दे रहे ने। सतगुरु पातशाह फरमान करदे एहो धन सर्ब रहिया भरपूर। दुनिया दे अंदर बेअंत प्रकार दा धन है। कोई सिक्कियां नू धन मानदे ने कोई मोहरां नू धन मानदा कोई साध संगत सोने नू चांदी नू ए धातां नू धन मानदे ने। परंतु असल दे विच जिहड़ा परमात्मा वाहिगुरु जी दा नाम रूपी धन है, जिनकै राम बसै मन माहे, ना ओए मरह न ठागे जाहे। जिन्हां दे हिरदियां विच परमात्मा दा नाम रूपी धन बस जांदा, ना उन्हां दी साध संगत जी कदे मौत हुंदी है। बार बार जमदे ते मरदे नहीं हन, ना उन्हां नूं दुनियावी ना देवी देवता पीर पैगंबर कोई ठग सकदे ने। ऐसा जिहड़ा परमात्मा दा नाम रूपी धन है, उह सर्व रहिआ भरपूर, सर्व सारिआं शरीरां दे अंदर भरिआ होइआ है। मनमुख बंदे दे अंदर भी परमात्मा दा नाम है, गुरमुख दे अंदर भी नाम है, देवते विच भी नाम रखिआ परमात्मा ने, दैंत विच भी रखिआ है। जे किते दैंत एकागर हो के जपण लग जाण ते देव रूप बन जांदे ने, नाम अंदरों प्रगट हो जांदा। मनमुख बंदा किते टिक के बैठ जावे, गुरु दे बचना नूं सुन के कमाई करे, ते अंदरों नाम नूं ओह भी प्रगट कर सकदा है। जिवें सारी धरती विच पाणी है, पाणी नूं प्रगट करन वास्ते ट्यूबवैल कोई बोरां दा प्रबंध करना पैंदा, फिर धरती दा पाणी बाहर दिसदा है। सारी जिस तरह बनस्पति दे अंदर अग रखी साधना नाल प्रगट हुंदी है, सारे दुध विच परमात्मा ने मक्खण घिओ रखिया है, साधन करांगे प्रगट हो जांदे ने। इउं परमात्मा दा जिहड़ा नाम है सर्व रहिआ भरपूर, सर्व सारिआं दे अंदर, उच्चिआं नीवियां विच, अमीरां गरीबां विच, इस्त्री पुरख बच्चे बुढ़े दे अंदर, सभना अंदर ओह भरपूर कहिए भरिआ होइआ है। परमात्मा दा नाम सारी सृष्टि दे किणके किणके दे अंदर, पतालां दे समुंदरां दे पाणियां विच भी भरिआ होइआ, सारी जगह ते परिपूर्ण है।
मन मुख फिर है से जान है दूर,
जेडे मनमुख बंदे ने ए वाहिगुरु दे नाम नूं दूर जानदे ने, जपदे नहीं हन, कमाई नहीं करदे जिंदगी विच, उहदा फल की भोगदे ने। फिर है दा अर्थ उह जूनां विच फिरदे ने, कदे जन्म लैके आ जांदे, मर के तुर जांदे, फिर जन्म लैके आ जांदे, फिर मर के चले जांदे ने, जम्मण मरण दे विच ही घुम्मदे फिरदे ने। मनमुख बंदे जूनां विच घुम्मदे ने, क्योंकि परमात्मा दे नाम नूं उहनां ने दूर जाणिआ होइआ।
सो धन वखर नाम हृदय हमारा,
ऐसा जिहड़ा परमात्मा वाहिगुरु जी दा नाम रूपी धन वखर कहिए सौदा है, ए साडे हिरदे दे अंदर वसिआ होइआ।
जिस तू देह तिसै निस्तारै,
जिस नूं परमात्मा वाहिगुरु जी तुसी नाम रूपी धन दे दिंदे हो, ओनू निस परपंच अविद्या वाले संसार तों तारै तुसी तार दिंदे हो, ओना नूं मुक्त कर दिंदे, जम्मण मरण तों निर्लेप कर दिंदे ओना गुरु प्यारिआं नूं।
रहाओ
विश्राम दे के धन गुरु नानक देव साहे महाराज फरमान करदे हन,
ना एहो धन जलै ना तस्कर लै जाए,
ना ता ए नाम रूपी जेड़ा धन है ए प्रतख अग्नि अग दे नाल जलै जलदा है। दुनिया दा सारा धन सड़ जांदा, सोना भी पिघल जांदा, चांदी भी अग दे नाल पिघल जांदी, इहनूं अग साड़ दिंदी है। जिहड़ा होर साडा जिहड़ा दुनियावी धन है सारा सड़न वाला नाश हो जाण वाला है, परंतु परमात्मा वाहिगुरु दा नाम रूपी धन इहनूं किसे तरह दी अग नहीं साड़दी है, ना प्रतख अग्नि साड़दी, ना क्रोध दी जिहड़ी अग है, ना तृष्णा दी अग, ना लोभ दी अग इहनूं साड़ सकदी है। परमात्मा दे नाम रूपी धन नूं जिहड़ी अग्नि साड़ नहीं सकदी, ना तस्कर लै जाए। तस्कर नाम चोर दा है, चोर जिहड़ा चोरी करन वाला ओह भी चुरा के नहीं लिजा सकदा। काम क्रोध लोभ मोह ते हंकार जिहड़े चोर हन, ਇਹ ਵੀ ਨਾਮ ਰੂਪੀ ਧਨ ਨੂੰ ਲਿਜਾ ਨਹੀਂ ਸਕਦੇ ਹਨ।
ਨਾ ਇਹੋ ਧਨ ਡੂਬੈ ਨਾ ਇਸ ਧਨ ਕਉ ਮਿਲੈ ਸਜਾਏ,
ਨਾ ਇਹ ਨਾਮ ਰੂਪੀ ਜਿਹੜਾ ਧਨ ਹੈ ਪ੍ਰਤੱਖ ਪਾਣੀ ਦੇ ਅੰਦਰ ਡੁੱਬਦਾ ਹੈ, ਤੇ ਨਾ ਸਾਧ ਸੰਗਤ ਦੀ ਆਸਾ ਤ੍ਰਿਸ਼ਨਾ ਦੀਆਂ ਐਸੀਆਂ ਲਹਿਰਾਂ ਦੇ ਅੰਦਰ ਇਹ ਡੁੱਬਦਾ ਹੈ। ਨਾ ਇਸ ਧਨ ਕੋ ਮਿਲੈ ਸਜਾਏ, ਤੇ ਇਹ ਨਾਮ ਰੂਪੀ ਧਨ ਨੂੰ ਕਦੇ ਸਜ਼ਾ ਨਹੀਂ ਮਿਲਦੀ ਹੈ। ਜਿਵੇਂ ਬੰਦੇ ਨੂੰ ਦੇਵ ਦੰਡ, ਰਿਖੀ ਦੰਡ, ਪਿੱਤਰ ਦੰਡ ਤੇ ਇਸ ਤਰ੍ਹਾਂ ਲੋਕ ਦੰਡ ਦੀ ਸਜ਼ਾ ਮਿਲਦੀਆਂ ਨੇ। ਪਰਮਾਤਮਾ ਵਾਹਿਗੁਰੂ ਜੀ ਦਾ ਜੀ ਨੇ ਨਾਮ ਜਪ ਲਿਆ ਤੇ ਉਹਨੂੰ ਵੀ ਸਜ਼ਾ ਨਹੀਂ ਕੋਈ ਮਿਲਦੀ। ਪਰਮਾਤਮਾ ਦੇ ਨਾਮ ਨੂੰ ਤੇ ਸਜ਼ਾ ਦੇਣੀ ਹੀ ਕਿਸ ਨੇ ਹੈ? ਇਹ ਜਿਹੜਾ ਨਾਮ ਰੂਪੀ ਧਨ ਹੈ ਇਹਨੂੰ ਕਿਸੇ ਤਰ੍ਹਾਂ ਦੀ ਸਜ਼ਾ ਨਹੀਂ ਮਿਲਦੀ ਹੈ।
ਇਸ ਧਨ ਕੀ ਦੇਖੋ ਵਡਿਆਈ।
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਸ ਨਾਮ ਰੂਪੀ ਧਨ ਦੀ ਜਿਹੜੀ ਵਡਿਆਈ ਹੈ, ਸੋਭਾ ਹੈ, ਉਪਮਾ ਹੈ, ਉਹ ਦੇਖਣੀ ਕਰੋ ਗੁਰੂ ਦੇ ਪਿਆਰਿਓ।
ਸਹਿਜੇ ਮਾਤੇ ਅਨ ਦਿਨ ਜਾਈ।
ਜਿਹੜੇ ਗੁਰੂ ਦੇ ਪਿਆਰੇ ਨਾਮ ਰੂਪੀ ਧਨ ਦੀ ਕਮਾਈ ਕਰਦੇ ਨੇ ਉਹਨਾਂ ਦਾ ਸਹਿਜ ਕਹੀਏ ਗਿਆਨ ਦੇ ਵਿੱਚ ਮਾਤੇ ਮਸਤ ਹੋ ਜਾਣਾ ਹੁੰਦਾ। ਸਹਿਜੇ ਨਿਰਜਤਨ ਹੀ ਮਸਤ ਹੋ ਜਾਂਦੇ ਪਰਮਾਤਮਾ ਦੇ ਰੰਗ ਵਿੱਚ। ਤੇ ਹੋਰ ਕੀ ਮਿਲਦਾ? ਅਨ ਦਿਨ ਜਾਈ, ਅਨ ਨਾਮ ਅਵਿਦਿਆ ਦੀ ਰਾਤ ਉਹਨਾਂ ਦੀ ਜਾਈ ਚਲੀ ਜਾਂਦੀ ਹੈ, ਤੇ ਦਿਨ ਜਿਹੜਾ ਬ੍ਰਹਮ ਗਿਆਨ ਦਾ ਜਾਈ ਪੈਦਾ ਹੋ ਜਾਂਦਾ, ਪ੍ਰਗਟ ਹੋ ਜਾਂਦਾ। ਅਵਿਦਿਆ ਅਗਿਆਨਤਾ ਭਰਮ ਮਿਟ ਕਰਕੇ ਬ੍ਰਹਮ ਗਿਆਨ ਦੇ ਵਿੱਚ ਉਹ ਟਿਕ ਜਾਂਦੇ ਹਨ।
ਇੱਕ ਬਾਤ ਅਨੂਪ ਸੁਣੋ ਨਰ ਭਾਈ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਐ ਨਰ ਪੁਰਸ਼ੋ, ਐ ਗੁਰੂ ਦੇ ਪਿਆਰੇ ਗੁਰਸਿੱਖੋ, ਇੱਕ ਪਰਮਾਤਮਾ ਵਾਹਿਗੁਰੂ ਦੇ ਨਾਮ ਦੀ ਜਿਹੜੀ ਬਾਤ ਵਿਚਾਰ, ਅਨੂਪ ਦਾ ਅਰਥ ਉਪਮਾ ਤੋਂ ਰਹਿਤ ਹੈ, ਉਹਨੂੰ ਸੁਣੋ, ਤੁਸੀਂ ਸੁਣਨਾ ਕਰੋ। ਇੱਥੇ ਨਰ ਸ਼ਬਦ ਵੀ ਵਰਤਿਆ ਤੇ ਭਾਈ ਸ਼ਬਦ ਵੀ ਸਤਿਗੁਰਾਂ ਨੇ ਵਰਤ ਦਿੱਤਾ। ਗੁਰੂ ਨਾਨਕ ਸਾਹਿਬ ਗੁਰਸਿੱਖਾਂ ਨੂੰ, ਸਮੁੱਚੀ ਕਾਇਨਾਤ ਨੂੰ ਕਿੰਨਾ ਪਿਆਰ ਕਰਦੇ ਨੇ। ਨਰ ਦਾ ਅਰਥ ਹੈ ਪੁਰਸ਼ੋ ਤੇ ਭਾਈ ਦਾ ਅਰਥ ਹੈ ਭਰਾਵੋ। ਭਰਾਤਾ ਕਿਉਂ ਕਹਿ ਦਿੱਤਾ? ਕਿਉਂਕਿ ਇੱਕ ਪਰਮਾਤਮਾ ਦੀ ਜੋਤ ਸਭਨਾਂ ਦੇ ਅੰਦਰ ਹੋਣ ਕਰਕੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਭਰਾ ਸ਼ਬਦ ਕਿਹਾ ਹੈ। ਐ ਮੇਰੇ ਗੁਰੂ ਦੇ ਪਿਆਰੇ ਗੁਰਸਿੱਖ ਭਰਾਵੋ ਮਨੁੱਖੋ, ਇਹਨਾਂ ਬਚਨਾਂ ਨੂੰ ਧਿਆਨ ਦੇ ਨਾਲ ਸੁਣੋ। ਇੱਕ ਜਿਹੜੀ ਪਰਮਾਤਮਾ ਦੇ ਨਾਮ ਦੀ ਵਿਚਾਰ ਉਪਮਾ ਤੋਂ ਰਹਿਤ ਹੈ।
ਇਸ ਧਨ ਬਿਨ ਕਹੋ ਕਿਨੈ ਪਰਮ ਗਤ ਪਾਈ।
ਇਹ ਨਾਮ ਰੂਪੀ ਧਨ ਦੀ ਕਮਾਈ ਕੀਤੇ ਤੋਂ ਬਿਨਾਂ, ਇਹਨੂੰ ਸਾਂਚਿਤ ਕੀਤੇ ਤੋਂ ਬਿਨਾਂ ਦੱਸੋ ਕਿਹਨੇ ਪਰਮ ਗਤੀ ਪਾਈ ਹੈ? ਕੇਵਲ ਮੋਕਸ਼ ਤਾਂ ਜੇ ਕਿਸੇ ਨੇ ਪਾਈ, ਪਰਮਾਤਮਾ ਦੇ ਨਾਮ ਦੀ ਕਮਾਈ ਕਰਕੇ ਪਾਈ ਹੈ।
ਭਣਤ ਨਾਨਕ ਅਕਥ ਕੀ ਕਥਾ ਸੁਣਾਏ।
ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉਚਾਰਨ ਕਰਦੇ ਨੇ, ਕਹਿੰਦੇ ਅਕਥ ਕਥਨ ਤੋਂ ਰਹਿਤ ਜਿਹੜਾ ਪਰਮਾਤਮਾ ਦਾ ਸਵਰੂਪ ਹੈ, ਉਹਦੇ ਐਸੇ ਲੱਖਣਾਂ ਦੀ ਜਿਹੜੀ ਵਿਚਾਰ ਵਾਲੀ ਕਥਾ ਉਹ ਆਪ ਜੀ ਨੂੰ ਸੁਣਾਏ, ਸੁਣਾਉਣਾ ਕੀਤੀ ਹੈ।
ਸਤਿਗੁਰ ਮਿਲੈ ਤਾਂ ਇਹੋ ਧਨ ਪਾਏ।
ਜੇਕਰ ਪੂਰਾ ਸਤਿਗੁਰੂ ਜੀਵ ਨੂੰ ਪ੍ਰਾਪਤ ਹੋ ਜਾਵੇ, ਬ੍ਰਹਮ ਸਰੋਤਰੀ ਬ੍ਰਹਮ ਨੇਸ਼ਟੀ ਗੁਰੂ ਮਿਲ ਜਾਵੇ, ਉਹਦੇ ਕੋਲੋਂ ਫਿਰ ਨਾਮ ਰੂਪੀ ਧਨ ਨੂੰ ਪਾਏ ਪ੍ਰਾਪਤ ਕਰੀਦਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਐਸੀ ਜਿਹੜੀ ਅਕਥ ਕਥਾ ਪਰਮਾਤਮਾ ਦੀ ਸਰੂਪ ਦੇ ਲੱਖਣਾ ਵਾਲੀ, ਉਹ ਤੁਹਾਨੂੰ ਸੁਣਾਉਣਾ ਕੀਤੀ ਹੈ। ਪੂਰੇ ਗੁਰੂ ਦੇ ਲੜ ਲੱਗ ਜਾਵੋ, ਪੂਰੇ ਗੁਰੂ ਦੇ ਕੋਲੋਂ ਤੁਹਾਨੂੰ ਨਾਮ ਰੂਪੀ ਧਨ ਮਿਲੇਗਾ, ਤੇ ਜਦੋਂ ਗੁਰੂ ਦੀ ਕਿਰਪਾ ਨਾਲ ਨਾਮ ਨੂੰ ਜਪਾਂਗੇ, ਪਰਮੇਸ਼ਰ ਵਾਹਿਗੁਰੂ ਦੇ ਸਰੂਪ ਦੀ ਵਿੱਚ ਅਭੇਦਤਾ ਸਾਡੀ ਬਣ ਜਾਵੇਗੀ। ਇਹ ਧਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਤੇ ਭਗਤ ਰਵਿਦਾਸ ਸਾਹਿਬ ਜੀ ਨੇ ਸਾਨੂੰ ਜੋ ਪਾਵਨ ਗੁਰਬਾਣੀ ਦੇ ਦੁਆਰਾ ਬਖਸ਼ਿਸ਼ ਕੀਤੀ ਹੈ, ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤਨਾਂ ਵਿੱਚ ਲੀਨ ਹੋਣ, ਜਿਸ ਕਰਕੇ ਅਸੀਂ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਅਗਿਆਤ ਵਸ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਜੀ। ਆਓ ਅੰਤਲੀਆਂ ਪੰਗਤੀਆਂ ਪੜ੍ਹ ਕੇ ਇੱਥੇ ਵਿਸਰਾਮ ਦੇਈਏ ਜੀ।
ਭਣਤ ਨਾਨਕ ਅਕਥ ਕੀ ਕਥਾ ਸੁਣਾਏ। ਸਤਿਗੁਰ ਮਿਲੈ ਤਾਂ ਇਹੋ ਧਨ ਪਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।